ਹਰ ਸੇਵਹੁ ਖਿਨ ਖਿਨ ਢਿਲ ਮੂਲ ਨ ਕਰਹੁ ਜਿਤ ਅਸਥਿਰ ਜੁਗ ਜੁਗ ਹੋਵਹੁ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਦੁਨੀਆਂ ਦੇ ਵਪਾਰੀ ਜੀਵੋ, ਕਰ ਸੇਵੋ ਹਰ ਸੇਵੋ ਖਿਨ ਖਿਨ ਟਿਲ ਮੂਲ ਨਾ ਕਰੇ ਹੋ। ਤੁਸੀਂ ਹਰ ਵੇਲੇ ਖਿਨ ਖਿਨ ਕਾਲ ਦੇ ਅੰਦਰ ਵਾਹਿਗੁਰੂ ਦੀ ਸੇਵਾ ਕਰੋ। ਸਿਮਰਨ ਕਰਨਾ ਹੀ ਵਾਹਿਗੁਰੂ ਦੀ ਸੇਵਾ ਹੈ। ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁੱਖ ਅੰਮ੍ਰਿਤ ਨਾਮ, ਅਥਵਾ ਤੁਰਕੀ ਸੇਵਾ ਰਾਮ ਅਰਵਿਜ। ਹਰ ਸੇਵੋ ਖਿਨ ਖਿਨ, ਖਿਨ ਖਿਨ ਕਾਲ ਵਾਹਿਗੁਰੂ ਦੀ ਸੇਵਾ ਕਰੋ, ਭਾਵ ਸਿਮਰਨ ਕਰਦੇ ਰਹੋ, ਟਿਲ ਮੂਲ ਨਾ ਕਰੇ ਹੋ, ਵੀ ਬਿਲਕੁਲ ਟਿਲ ਮੱਠ ਨਾ ਕਰੋ। ਜਦੋਂ ਤੁਸੀਂ ਖਿਨ ਖਿਨ ਕਾਲ ਵਾਹਿਗੁਰੂ ਦਾ ਸਿਮਰਨ ਕਰੋਗੇ ਤੇ ਇਹਦਾ ਫਲ ਜਿਤ ਅਸਰ ਜੁਗ ਜੁਗ ਹੋਵੋ। ਹਜ਼ੂਰ ਕਹਿੰਦੇ ਜਿਸਦਾ ਸਦਕਾ ਜੁਗਾਂ ਜੁਗਾਂ ਤੱਕ ਤੁਸੀਂ ਸਥਿਰ ਹੋ ਜਾਵੋਗੇ, ਭਾਵ ਤੁਹਾਨੂੰ ਅਮਰ ਪਦਵੀ ਪ੍ਰਾਪਤ ਹੋ ਜਾਵੇਗੀ। ਜਿਹੜੇ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਫਿਰ ਉਹ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ ਨੇ। ਸਤਿਗੁਰੂ ਦੇ ਬਚਨ ਹਨ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਅਕਾਲ ਪੁਰਖ ਵਾਹਿਗੁਰੂ ਵੀ ਸਦਾ ਸਰ ਰਹਿਣ ਵਾਲਾ ਹੈ ਤੇ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਵੀ ਹਮੇਸ਼ਾ ਲਈ ਸਥਿਰ ਹੋ ਜਾਂਦੇ ਨੇ, ਉਹਨਾਂ ਨੂੰ ਵੀ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ।
ਹਰ ਸੇਤੀ ਸਦ ਮਾਣ ਹੋ ਰਲੀਆ, ਜਨਮ ਮਰਨ ਦੁੱਖ ਖੋਵਹੁ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਤੁਸੀਂ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਕੇ ਤੇ ਹਮੇਸ਼ਾ ਲਈ ਖੁਸ਼ੀਆਂ ਮਾਣੋ ਤੇ ਜਨਮ ਮਰਨ ਦੁੱਖ ਹੋਵੋ ਤੇ ਜਨਮ ਮਰਨ ਦਾ ਦੁੱਖ ਆਪਣਾ ਮੇਟ ਲਵੋ। ਇਹਦਾ ਮਤਲਬ ਇਹ ਹੈ ਜਦੋਂ ਅਸੀਂ ਬਿਰਧ ਅਵਸਥਾ ਵਿੱਚ ਜਾ ਕੇ ਵੀ ਵਾਹਿਗੁਰੂ ਦਾ ਸਿਮਰਨ ਹਮੇਸ਼ਾ ਲਈ ਕਰਨਾ ਸ਼ੁਰੂ ਕਰ ਦੇਵਾਂਗੇ ਤੇ ਫਿਰ ਜੁਗਾਂ ਜੁਗਾਂ ਤੱਕ ਅਮਰ ਪਦਵੀ ਪ੍ਰਾਪਤ ਹੋ ਜਾਵੇਗੀ ਤੇ ਵਾਹਿਗੁਰੂ ਦੇ ਨਾਲ ਮਿਲ ਕੇ ਹਮੇਸ਼ਾ ਲਈ ਖੁਸ਼ੀਆਂ ਮਾਣਾਂਗੇ ਤੇ ਜਨਮ ਮਰਨ ਦਾ ਦੁੱਖ ਵੀ ਮਿਟ ਜਾਵੇਗਾ।
ਸਤਿਗੁਰ ਸਵਾਮੀ ਭੇਦ ਨਾ ਜਾਣੋ, ਜਿਤ ਮਿਲ ਹਰ ਭਗਤ ਸੁਖਾਂਦੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰ ਸਤਿਗੁਰ ਸਵਾਮੀ, ਵੀ ਜਿਹੜੇ ਗੁਰ ਦਾ ਅਰਥ ਹੈ ਪੂਜਨੀਕ ਸਤਿਗੁਰੂ ਨੇ ਤੇ ਸਵਾਮੀ ਅਕਾਲ ਪੁਰਖ ਹੈ, ਇਹਨਾਂ ਦੇ ਵਿੱਚ ਰਾਈ ਜਿੰਨਾ ਵੀ ਫਰਕ ਨਾ ਸਮਝੋ। ਗੁਰੂ ਤੇ ਪਰਮੇਸ਼ਰ ਨੂੰ ਇੱਕ ਬਰਾਬਰ ਜਾਣ ਕੇ ਤੇ ਤੁਸੀਂ ਭਗਤੀ ਕਰੋ। ਜਿਤ ਮਿਲ ਹਰ ਭਗਤ ਸੁਖਾਂਦੀ, ਜਿਸ ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੀ ਭਗਤੀ ਸਾਡੇ ਮਨ ਨੂੰ ਸਿਖਾਉਂਦੀ ਹੈ, ਸਾਡੇ ਮਨ ਨੂੰ ਚੰਗੀ ਲੱਗਦੀ ਹੈ, ਸਾਡੇ ਦਿਲ ਨੂੰ ਭਾ ਜਾਂਦੀ ਹੈ, ਇਸ ਲਈ ਸਤਿਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਸਤਿਗੁਰੂ ਦੀ ਸੇਵਾ ਕਰੋ।
ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਸ ਜ਼ਿੰਦਗੀ ਰੂਪੀ ਰਾਤ ਦੇ ਚੌਥੇ ਪਹਿਰ ਭਾਵ ਬਿਰਧ ਅਵਸਥਾ ਦੇ ਅੰਦਰ ਇਹ ਗੁਰਮੁਖੋ ਸਫਲਿਓ ਰਹਿਣ ਭਗਤਾਂ ਦੀ, ਭਗਤਾਂ ਦੀ ਰਾਤ ਸਫਲ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜੇ ਪਹਿਲਾਂ ਮਾਤਾ ਦੇ ਗਰਭਕਾਲ ਦੇ ਵਿੱਚ ਤਾਂ ਚਲੋ ਮਨੁੱਖ ਦੇ ਵੱਸ ਹੁੰਦਾ ਹੀ ਕੁਝ ਨਹੀਂ, ਫਿਰ ਬਾਲ ਅਵਸਥਾ ਅਤੇ ਜਵਾਨੀ ਦੇ ਅੰਦਰ ਵੀ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਅਤੇ ਬਿਰਧ ਅਵਸਥਾ ਵਿੱਚ ਵੀ ਕੋਈ ਜਪ ਲਵੇ, ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ, ਘਰ ਸਾਈਂ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਇਹਦੇ ਨਾਲ ਹਜ਼ੂਰ ਕਹਿੰਦੇ ਭਗਤਾਂ ਦੀ ਰਾਤ ਸਾਰੀ ਜ਼ਿੰਦਗੀ ਸਫਲ ਹੋ ਜਾਂਦੀ ਹੈ।
ਸ੍ਰੀ ਰਾਗ ਮਹੱਲਾ ਪੰਜਵਾਂ, ਪਹਿਲੇ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ, ਧਰ ਪਾਏ ਤਾ ਉਦਰੈ ਮਾਹੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਇਸ ਜਿਹੜਾ ਨਾਇਕ ਦਾ ਪੁੱਤਰ ਸੀ ਉਪਦੇਸ਼ ਲੈ ਕੇ ਵਾਪਸ ਚਲਿਆ ਗਿਆ। ਕੁਛ ਦੇਰ ਤੋਂ ਬਾਅਦ ਇਹਦੇ ਮਨ ਦੇ ਵਿੱਚ ਫਿਰ ਹੁੱਬ ਪੈਦਾ ਹੋਈ ਕਿ ਮੈਂ ਜਾ ਕੇ ਸਤਿਗੁਰੂ ਦੇ ਇੱਕ ਵਾਰ ਫਿਰ ਦਰਸ਼ਨ ਕਰਾਂ। ਇਹ ਪਰਿਵਾਰ ਸਮੇਤ ਸ਼੍ਰੀ ਅੰਮ੍ਰਿਤਸਰ ਸਾਹਿਬ ਆਇਆ ਹੈ ਔਰ ਇਸਨੇ ਕੀ ਦੇਖਿਆ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਜੋਤੀ ਜੋਤ ਸਮਾ ਗਏ ਨੇ ਅਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰ ਅਰਜਨ ਪ੍ਰਤੱਖ ਹਰ ਗੁਰਤਾ ਗੱਦੀ ਦੇ ਸੁਸ਼ੋਭਤ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਅਤੇ ਇਸ ਨੇ ਆ ਕੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗਾ ਸੱਚੇ ਪਾਤਸ਼ਾਹ ਅੱਗੇ ਤੁਹਾਡੇ ਪਿਤਾ ਸਤਿਗੁਰੂ ਨੇ ਉਪਦੇਸ਼ ਦਿੱਤਾ ਸੀ ਅਤੇ ਹੁਣ ਕਿਰਪਾ ਕਰੋ ਆਪ ਜੀ ਵੀ ਉਪਦੇਸ਼ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਤੇ ਫਿਰ ਦੁਬਾਰਾ ਉਸਨੂੰ ਉਸੇ ਹੀ ਤਰ੍ਹਾਂ ਹੀ ਅਤੇ ਉਪਦੇਸ਼ ਦਿੱਤਾ। ਸਿਧਾਂਤਕ ਪੱਖ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਰ ਜੀਵ ਰੂਪ ਵਣਜਾਰੇ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਹਿਲੇ ਪਹਿਰੇ ਰਹਿਣਕੈ ਵਣਜਾਰਿਆ ਮਿੱਤਰਾ ਤਾਰ ਪਾਏ ਤਾਂ ਉਦਰੈ ਮਾਹੇ। ਇਹ ਜੀਵ ਰੂਪ ਵਣਜਾਰਿਆ ਮਿੱਤਰਾ ਇਸ ਜ਼ਿੰਦਗੀ ਰੂਪੀ ਰਾਤ ਦੇ ਪਹਿਲੇ ਪਹਿਰ ਦੇ ਅੰਦਰ, ਪਹਿਲਾ ਪਹਿਰ ਕਿਹੜਾ ਹੈ? ਮਾਤਾ ਦੇ ਗਰਭਕਾਲ ਦੇ ਵਿੱਚ ਪ੍ਰਵੇਸ਼ ਹੋਣ ਦਾ। ਤਰ ਪਾਏ ਤਾਂ ਉਦਰੈ ਮਾਹੇ, ਪਾਏਤਾ ਦਾ ਅਰਥ ਹੈ ਪੈਂਤੜਾ ਧਰ ਕੇ ਮਾਤਾ ਦੇ ਉਦਰ ਦੇ ਵਿੱਚ। ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਵਿੱਚ ਭੇਜਣ ਦਾ ਹੁਕਮ ਜਾਰੀ ਕੀਤਾ। ਤਰ ਪਾਏਤਾ ਜਿਹੜਾ ਸ਼ਬਦ ਹੈ, ਇਹਦੇ ਵਿਦਵਾਨਾਂ ਨੇ ਆਪਣੇ ਢੰਗ ਦੇ ਨਾਲ ਅਰਥ ਕੀਤੇ ਨੇ। ਤਰ ਪਾਏਤਾ ਦਾ ਅਰਥ ਵੀ ਪਾ ਕੇ ਟਿਕਾ ਦਿੱਤਾ, ਇਸ ਤਰ੍ਹਾਂ ਵੀ ਕੀਤਾ ਹੈ। ਪਰ ਸੰਪਰਦਾਇ ਦੇ ਵਿੱਚ ਮਹਾਂਪੁਰਖ ਇਹਦਾ ਅਰਥ ਇਸ ਤਰ੍ਹਾਂ ਕਰਦੇ ਹਨ, ਤਰ ਪਾਏ ਤਾਂ ਉਦਰੈ ਮਾਹੇ, ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਇੱਕ ਪੈਂਤੜਾ ਰੱਖ ਕੇ ਮਾਤਾ ਦੇ ਉਦਰ ਦੇ ਵਿੱਚ ਤੈਨੂੰ ਸੰਸਾਰ ਵਿੱਚ ਭੇਜਣ ਦੇ ਲਈ ਹੁਕਮ ਜਾਰੀ ਕੀਤਾ। ਉਹ ਪੈਂਤੜਾ ਕਿਸ ਨੂੰ ਕਹਿੰਦੇ ਸਨ? ਪੁਰਾਣੇ ਸਮੇਂ ਦੇ ਅੰਦਰ ਜਿਹੜੇ ਲੋਕ ਕਿਧਰੇ ਤੀਰਥ ਯਾਤਰਾ ਕਰਨ ਵਾਸਤੇ ਤਿਆਰੀ ਕਰਦੇ ਸਨ, ਅਤੇ ਫਿਰ ਉਹ ਇੱਕ ਕੋਈ ਨਾ ਕੋਈ ਨਿਸ਼ਾਨੀ ਉਸਨੂੰ ਪਿੰਡ ਤੋਂ ਬਾਹਰ ਕਿਸੇ ਥਾਂ 'ਤੇ ਰੱਖ ਕੇ ਆ ਜਾਂਦੇ ਸਨ। ਉਹਦਾ ਮਤਲਬ ਇਹ ਹੁੰਦਾ ਸੀ ਵੀ ਉਹ ਦਿਨ ਕਿਧਰੇ ਵਿਸਰ ਨਾ ਜਾਵੇ, ਅਤੇ ਉਸ ਤੋਂ ਬਾਅਦ ਜਦੋਂ ਉਹ ਨਿਯਤ ਸਮਾਂ ਆ ਜਾਂਦਾ ਸੀ ਅਤੇ ਫਿਰ ਉਹ ਜਿਹੜਾ ਨਿਸ਼ਾਨੀ ਰੱਖੀ ਹੁੰਦੀ ਸੀ ਅਤੇ ਉਸਨੂੰ ਨਾਲ ਲੈ ਕੇ ਉਹ ਤੀਰਥ ਯਾਤਰਾ ਨੂੰ ਜਾਂਦੇ ਸਨ। ਉਹਨੂੰ ਪੈਤਾ ਦਾ ਅਰਥ ਪੈਂਤੜਾ ਕਹਿੰਦੇ ਸਨ, ਵੀ ਉਹ ਪੈਂਤੜਾ ਰੱਖ ਕੇ ਅਤੇ ਫਿਰ ਅੱਗੇ ਉਹ ਆਪਣੀ ਯਾਤਰਾ ਸ਼ੁਰੂ ਕਰਦੇ ਸਨ। ਪਹਿਲਾਂ ਇੱਕ ਨਿਸ਼ਾਨੀ ਰੱਖ ਕੇ ਆਉਂਦੇ ਸਨ ਬਾਹਰ, ਅਤੇ ਫਿਰ ਉਸਨੂੰ ਨਾਲ ਲੈ ਕੇ ਯਾਤਰਾ ਕਰਨ ਵਾਸਤੇ ਨਿਕਲ ਜਾਂਦੇ। ਹਜ਼ੂਰ ਕਹਿੰਦੇ, ਤਰ ਪਾਏ ਤਾਂ ਉਦਰੈ ਮਾਹੇ, ਇਸੇ ਤਰ੍ਹਾਂ ਮਾਂ ਕੀ ਰਾਖਤ ਪਿਤਾ ਬਿੰਦ ਧਾਰਾ ਸੂਰਤ ਮੂਰਤ ਕਰ ਆਕਾਰ। ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਂਤੜਾ ਰੱਖਿਆ, ਇੱਕ ਨਿਸ਼ਾਨੀ ਰੱਖੀ, ਉਹ ਕੀ ਸੀ? ਰਾਖਤ ਬਿੰਦ ਕਾ ਇਹੋ ਤਣੂ ਅਗਨੀ ਪਾਸ ਪ੍ਰਾਣ, ਰਾਖਤ ਅਤੇ ਬਿੰਦ ਉਹ ਇੱਕ ਨਿਸ਼ਾਨੀ ਸੀ। ਉਸਨੂੰ ਮਾਤਾ ਦੇ ਉਦਰ ਦੇ ਵਿੱਚ ਉਸਨੇ ਪਾ ਕੇ ਰੱਖ ਦਿੱਤਾ।
ਦਸੀ ਮਾਸੀ ਮਾਨਸ ਮਾਨਸ ਕੀ ਆਵਣ ਜਾ ਰਿਹਾ ਮਿੱਤਰਾ, ਕਰ ਮੋਹਲਤ ਕਰਮ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਰੂਪ ਬਣ ਜਾ ਰਿਹਾ ਮਿੱਤਰਾ, ਪਹਿਲਾਂ ਤੇ ਉਹ ਰਾਖਤ ਬਹਿੰਦੀ ਇੱਕ ਨਿਸ਼ਾਨੀ ਹੀ ਰੱਖੀ ਸੀ ਮਾਤਾ ਦੇ ਉਦਰ ਦੇ ਵਿੱਚ, ਫਿਰ 10 ਮਹੀਨਿਆਂ ਦੇ ਅੰਦਰ ਤੇ ਉਸ ਤੋਂ ਅੱਗੇ ਮਨੁੱਖ ਦਾ ਸਰੀਰ ਬਣਾ ਦਿੱਤਾ। ਕਰ ਮੋਹਲਤ ਕਰਮ ਕਮਾਏ, ਫਿਰ ਉਹਦੇ ਲਈ ਮੋਹਲਤ ਵੀ ਬਣਾ ਦਿੱਤੀ, ਬਈ ਤੂੰ ਇੰਨਾ ਚਿਰ ਸੰਸਾਰ ਦੇ ਵਿੱਚ ਰਹਿ ਸਕਦਾ ਹੈ, ਅਤੇ ਫਿਰ ਜੀਵ ਸੰਸਾਰ ਵਿੱਚ ਆ ਕੇ ਕਰਮ ਕਮਾਹੇ ਆਪੋ ਆਪਣੀ ਰੁਚੀ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।
ਮੋਹਲਤ ਕਰ ਦੀਨੀ ਕਰਮ ਕਮਾਣ ਜੈਸਾ ਲਿਖਤ ਤੁਰ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੋ ਜਿਹੇ ਕੰਮ ਕਰਨੇ ਸਨ ਉਹਨਾਂ ਦੀ ਮੋਹਲਤ ਵਾਹਿਗੁਰੂ ਨੇ ਮਾਤਾ ਦੇ ਗਰਭ ਦੇ ਵਿੱਚ ਹੀ ਉਹ ਸਾਰੀ ਬੰਨ ਦਿੱਤੀ ਸੀ। ਜੈਸਾ ਲਿਖ ਤੁਰ ਪਾਇਆ, ਜੈਸਾ ਧੁਰ ਤੋਂ ਵਾਹਿਗੁਰੂ ਨੇ ਜੀਵ ਦੇ ਮੱਥੇ 'ਤੇ ਲੇਖ ਲਿਖ ਦਿੱਤਾ ਹੈ, ਔਰ ਉਸੇ ਲੇਖ ਨੂੰ ਲੈ ਕੇ ਇਹ ਮਨੁੱਖ ਸੰਸਾਰ ਦੇ ਵਿੱਚ ਆਇਆ ਹੈ।
ਮਾਤ ਪਿਤਾ ਭਾਈ ਸੁਤ ਬਨਤਾ ਤਿਨ ਭੀਤਰ ਪ੍ਰਭੂ ਸੰਜੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲਓ ਉਸ ਵਾਹਿਗੁਰੂ ਪਰਮੇਸ਼ਰ ਨੇ, ਪਰਿਵਾਰ ਪਹਿਲਾਂ ਹੀ ਹੁੰਦਾ ਹੈ, ਮਾਤਾ ਪਿਤਾ ਭਰਾ ਪੁੱਤਰ ਬੰਤਾ ਇਸਤਰੀ ਤਿੰਨ ਪੀਤਰ ਪ੍ਰਭੂ ਸੰਜੋਇਆ, ਉਹਨਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਲਿਆ ਕੇ ਜੀਵ ਨੂੰ ਸੰਜੋਇਆ ਦਾ ਅਰਥ ਜੋੜ ਦਿੱਤਾ। ਕਿਉਂਕਿ ਜਦੋਂ ਪਹਿਲਾਂ ਜੀਵ ਮਾਤਾ ਦੇ ਗਰਭ ਦੇ ਵਿੱਚ ਸੀ ਅਤੇ ਫਿਰ ਉਹਨੂੰ ਮੋਹਲਾ ਦਿੱਤੀ, ਲੈ ਤੈਨੂੰ ਹੁਣ ਇੰਨੀ ਜ਼ਿੰਦਗੀ ਦਿੱਤੀ ਹੈ, ਇੰਨੇ ਸਾਲ ਤੂੰ ਜਿਉਣਾ ਅਤੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਨੇ ਨੇ, ਇਹ ਸਾਰਾ ਕੁਝ ਲਿਖਵਾ ਕੇ ਅਤੇ ਫਿਰ ਇਹ ਮਨੁੱਖ ਸੰਸਾਰ ਦੇ ਵਿੱਚ ਆਇਆ। ਆਇਆ ਵੀ ਕਿੱਥੇ? ਆਪਣੇ ਪਰਿਵਾਰ ਵਿੱਚ, ਜਿੱਥੇ ਪਹਿਲਾਂ ਹੀ ਮਾਤਾ ਪਿਤਾ ਭੈਣ ਭਾਈ ਪੁੱਤਰ ਇਸਤਰੀ ਆਦਿਕ ਨੇ ਇਕੱਤਰ ਹੋਣਾ ਸੀ, ਤਿੰਨ ਪਿੱਤਰ ਪ੍ਰਭੂ ਸੰਜੋਇਆ, ਉਹਨਾਂ ਦੇ ਵਿੱਚ ਇਸ ਜੀਵ ਨੂੰ ਵਾਹਿਗੁਰੂ ਨੇ ਜੋੜ ਦਿੱਤਾ, ਉਹਨਾਂ ਦੇ ਨਾਲ ਮਿਲਾ ਦਿੱਤਾ।
ਕਰਮ ਸੋ ਕਰਮ ਕਰਾਏ ਆਪੇ, ਇਸ ਜਨਤੈ ਵਸ ਕਿਛ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਜਿਹੜੇ ਕਰਮ ਦਾ ਅਰਥ ਹੈ ਜਿਹੜੇ ਮਾੜੇ ਕਰਮ ਨੇ, ਸੁਕਰਮ ਦਾ ਅਰਥ ਹੈ ਜਿਹੜੇ ਚੰਗੇ ਕਰਮ ਨੇ, ਭਾਵ ਇਹ ਪੁੰਨ ਤੇ ਪਾਪ ਰੂਪ ਜਿਹੜੇ ਕਰਮ ਨੇ ਵਾਹਿਗੁਰੂ ਆਪ ਹੀ ਇਸ ਜੀਵ ਦੇ ਪਾਸੋਂ ਕਰਵਾਉਂਦਾ ਹੈ। ਇਸ ਜਨਤੈ ਵਸ ਕਿਛ ਨਾਹੀ, ਇਸ ਜੀਵ ਦੇ ਆਪਣੇ ਵਸ ਵਿੱਚ ਤਾਂ ਕੁਝ ਹੈ ਹੀ ਨਹੀਂ ਹੈ, ਜੋ ਵੀ ਕੁਛ ਚੰਗਾ ਮਾੜਾ ਕਰਵਾਉਂਦਾ ਵਾਹਿਗੁਰੂ ਆਪ ਹੀ ਕਰਵਾਉਂਦਾ। ਪਰ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਇਹ ਦ੍ਰਿਸ਼ਟੀ ਹੈ ਨਾ, ਇਹ ਹੈ ਜਿਹੜੇ ਵਾਹਿਗੁਰੂ ਦੇ ਪਾਣੀ ਵਿੱਚ ਚੱਲਣ ਵਾਲੇ ਤਤ ਬੇਤੇ ਬ੍ਰਹਮ ਗਿਆਨੀ ਆਤਮਦਰਸ਼ੀ ਮਹਾਂਪੁਰਖ ਉਹਨਾਂ ਦੀ ਦ੍ਰਿਸ਼ਟੀ ਵਿੱਚ ਇਹ ਬਚਨ ਉਚਾਰਨ ਕਰ ਰਹੇ ਨੇ ਵੀ ਇਹਨਾਂ ਜੀਵਾਂ ਦੇ ਹੱਥ ਵੱਸ ਕੁਝ ਵੀ ਨਹੀਂ ਹੈ, ਜੋ ਵੀ ਚੰਗਾ ਮਾੜਾ ਕੰਮ ਹੀ ਕਰਦੇ ਨੇ ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਕਰਦੇ ਨੇ। ਇਹਦਾ ਮਤਲਬ ਇਹ ਹੈ ਹੁਕਮ ਵਿਆਪਕ ਹੈ, ਪਰ ਇਹ ਗੱਲ ਯਾਦ ਰੱਖੋ ਵੀ ਜਿਹੜਾ ਗੁਰਸਿੱਖ ਮਾਈ ਭਾਈ ਇਸ ਗੱਲ ਦੇ ਉੱਤੇ ਵਿਸ਼ਵਾਸ ਕਰ ਲਵੇ ਵੀ ਚੰਗੇ ਮਾੜੇ ਕੰਮ ਵਾਹਿਗੁਰੂ ਪਰਮੇਸ਼ੁਰ ਹੀ ਕਰਵਾਉਂਦਾ, ਸਾਡੀ ਕੋਈ ਜ਼ਿੰਮੇਦਾਰੀ ਨਹੀਂ, ਇਹ ਉਹਨਾਂ ਦੀ ਬਹੁਤ ਵੱਡੀ ਭੁੱਲ ਹੋਵੇਗੀ। ਕਿਉਂ? ਸਤਿਗੁਰੂ ਮਹਾਰਾਜ ਨੇ ਹੋਰ ਥਾਵਾਂ 'ਤੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ, ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ। ਇਹ ਸਰੀਰ ਕਰਮਾਂ ਦਾ ਖੇਤ ਹੈ, ਇਹਦੇ ਵਿੱਚ ਜਿਹੋ ਜਿਹਾ ਬੀਜ ਬੀਜੋਗੇ ਉਹੋ ਜਿਹਾ ਫਲ ਤੁਹਾਨੂੰ ਕੱਟਣਾ ਪਵੇਗਾ। ਇਹ ਕਰਮਾਂ ਦੀ ਗੱਲ ਹੈ, ਪਰ ਇਹ ਜਿਹੜੀ ਗੱਲ ਹੈ ਗੁਰੂ ਮਹਾਰਾਜ ਇੱਥੇ ਹੁਕਮ ਦੀ ਕਰਦੇ ਨੇ ਵੀ ਇਹਨਾਂ ਜੀਵਾਂ ਦੇ ਵਸ ਵਿੱਚ ਕੁਝ ਵੀ ਨਹੀਂ ਹੈ, ਜੋ ਵੀ ਚੰਗਾ ਮਾੜਾ ਜੀਵ ਕਰਦੇ ਨੇ ਵੀ ਵਾਹਿਗੁਰੂ ਆਪ ਹੀ ਕਰਵਾਉਂਦਾ ਹੈ। ਇਹਦਾ ਮਤਲਬ ਇਹ ਹੈ ਜਿਹੋ ਜਿਹੀ ਕਿਸੇ ਦੀ ਰੁਚੀ ਹੁੰਦੀ ਹੈ ਅਤੇ ਵਾਹਿਗੁਰੂ ਪਰਮੇਸ਼ੁਰ ਉਸਨੂੰ ਉਸੇ ਕੰਮ ਦੇ ਵਿੱਚ ਲਾ ਦਿੰਦਾ ਅਤੇ ਜੋ ਵੀ ਚੰਗਾ ਮਾੜਾ ਕਰਦੇ ਨੇ ਅਤੇ ਉਹਦਾ ਫਲ ਫਿਰ ਉਹਦੇ ਅਨੁਸਾਰ ਵਾਹਿਗੁਰੂ ਨੂੰ ਦੇਣਾ ਪੈਂਦਾ ਹੈ।
ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਤਰ ਪਾਏ ਤਾਂ ਉਦਰੈ ਮਾਹੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਸ ਜ਼ਿੰਦਗੀ ਰੂਪੀ ਰਾਤ ਦੇ ਪਹਿਲੇ ਪਹਿਰ ਦੇ ਅੰਦਰ ਇਹ ਪ੍ਰਾਣਾ ਤਾਰੀ ਜੀਵ ਤਰ ਪਾਏ ਤਾਂ ਉਦਰੈ ਮਾਹੇ, ਉਸ ਵਾਹਿਗੁਰੂ ਪਰਮੇਸ਼ੁਰ ਨੇ ਪਹਿਲਾਂ ਪੈਂਤੜਾ ਰੱਖ ਕੇ ਰਖਤ ਬਹਿੰਦਾ ਪੈਂਤੜਾ ਰੱਖ ਕੇ ਇੱਕ ਨਿਸ਼ਾਨੀ ਰੱਖ ਕੇ ਮਾਤਾ ਦੇ ਉਦਰ ਦੇ ਵਿੱਚ ਤੈਨੂੰ ਭੇਜ ਦਿੱਤਾ।
ਦੂਜੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਹਰ ਜਵਾਨੀ ਲਹਿਰੀ ਦੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜੀਵ ਰੂ ਬਣ ਜਾ ਰਿਹਾ ਮਿੱਤਰਾ, ਇਸ ਜ਼ਿੰਦਗੀ ਰੂਪੀ ਰਾਤ ਦੇ ਦੂਜੇ ਪਹਿਰ ਦੇ ਅੰਦਰ, ਇੱਥੇ ਦੂਜਾ ਪਹਿਰ ਜਵਾਨੀ ਨੂੰ ਹੀ ਗੁਰੂ ਮਹਾਰਾਜ ਨੇ ਲਿਖਿਆ ਹੈ, ਪਰ ਜਵਾਨੀ ਲਹਿਰੀ ਦੇ, ਜਦੋਂ ਜਵਾਨੀ ਭਰ ਜਾਂਦੀ ਹੈ ਸਰੀਰ ਦੇ ਵਿੱਚ ਅਤੇ ਫਿਰ ਉਹ ਅੱਗੇ ਲਹਿਰਾਂ ਦਿੰਦੀ ਹੈ, ਜਦੋਂ ਜਵਾਨ ਅਵਸਥਾ ਆਉਂਦੀ ਹੈ ਅਤੇ ਫਿਰ ਕਈ ਤਰ੍ਹਾਂ ਦੀਆਂ ਲਹਿਰਾਂ ਸਾਡੇ ਸਰੀਰ ਵਿੱਚ ਪੈਦਾ ਹੁੰਦੀਆਂ ਨੇ, ਕਿਧਰੇ ਕਾਮ ਦੀ ਲਹਿਰ, ਕਿਧਰੇ ਕ੍ਰੋਧ ਦੀ ਲਹਿਰ, ਕਿਧਰੇ ਲੋਭ ਦੀ ਲਹਿਰ, ਕਿਧਰੇ ਮੋਹ ਦੀ, ਕਿਧਰੇ ਹੰਕਾਰ ਦੀ ਲਹਿਰ ਉੱਠਦੀ ਹੈ। ਅਤੇ ਇਸ ਤਰ੍ਹਾਂ ਜਦੋਂ ਜਵਾਨੀ ਭਰਦੀ ਹੈ ਤੇ ਫਿਰ ਬਹੁਤ ਸਾਰੀਆਂ ਲਹਿਰਾਂ ਉੱਠਦੀਆਂ ਹਨ।
ਬੁਰਾ ਭਲਾ ਨਾ ਪਛਾਣਈ ਬਣ ਜਾ ਰਿਹਾ ਮਿੱਤਰਾ, ਮਨ ਮਤਾ ਅਹੰ ਮੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਜੀਵ ਹੈ ਜਵਾਨੀ ਦੇ ਅੰਦਰ ਬੁਰਾ ਭਲਾ ਵੀ ਕੁਝ ਨਹੀਂ ਪਛਾਣਦਾ, ਇਹ ਜੀਵ ਰੂ ਬਣ ਜਾ ਰਿਹਾ ਮਿੱਤਰਾ। ਜਦੋਂ ਇਸ ਜੀਵ ਤੇ ਜਵਾਨੀ ਆਉਂਦੀ ਹੈ ਉਸ ਵੇਲੇ ਚੰਗਾ ਕਿਹੜਾ ਤੇ ਮਾੜਾ ਕਿਹੜਾ, ਇਸ ਗੱਲ ਦੀ ਵੀ ਵਿਚਾਰ ਖਤਮ ਹੋ ਜਾਂਦੀ ਹੈ। ਕਹਿੰਦਾ ਕੋਈ ਨਹੀਂ, ਦੇਖੀ ਜਾਓ, ਜੋ ਵੀ ਚੰਗਾ ਮਾੜਾ ਸਭ ਕੁਝ ਕਰੀ ਜਾਂਦਾ, ਬੁਰਾ ਭਲਾ ਨਾ ਪਛਾਣੀ ਬਣ ਜਾ ਰਿਹਾ ਮਿੱਤਰਾ, ਮਨ ਮਤਾ ਅਹੰ ਮੇਵ ਤੇ, ਜਿਹੜਾ ਮਨ ਹੈ ਉਹ ਜਵਾਨੀ ਦੇ ਅਹੰ ਮੇਵ ਦਾ ਅਰਥ ਹੈ ਹੰਕਾਰ ਦੇ ਵਿੱਚ ਮਸਤ ਦੀਵਾਨਾ ਹੋ ਜਾਂਦਾ ਹੈ।
ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆ ਗਏ ਪੰਥ ਕਰਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਇਹ ਬੁਰਾ ਤੇ ਭਲਾ ਮਨੁੱਖ ਕੁਝ ਵੀ ਨਹੀਂ ਪਛਾਣ ਸਕਦਾ, ਜਵਾਨੀ ਅਵਸਥਾ ਦੇ ਵਿੱਚ ਜਿਹੜੀ ਹੈ ਨਾ ਉਹ ਜੋਸ਼ ਜ਼ਿਆਦੇ ਆ ਜਾਂਦਾ ਅਤੇ ਹੋਸ਼ ਖਤਮ ਹੋ ਜਾਂਦੀ ਹੈ, ਇਸੇ ਲਈ ਬੁਰਾ ਭਲਾ ਨਾ ਪਛਾਣਿਆ ਪ੍ਰਾਣੀ, ਇਹ ਪ੍ਰਾਣਾ ਤਾਰੀ ਜੀਵ ਬੁਰੇ ਭਲੇ ਦੀ ਪਛਾਣ ਹੀ ਨਹੀਂ ਕਰ ਸਕਦਾ। ਆਗੈ ਪੰਥ ਕਰਾਰਾ, ਪਰ ਇਸ ਗੱਲ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਵੀ ਅੱਗੇ ਜਿਹੜਾ ਜਮਾਂ ਦਾ ਰਸਤਾ ਹੈ ਨਾ ਕਰਾਰਾ, ਉਹ ਬਹੁਤ ਕਰੜਾ ਹੈ, ਬਹੁਤ ਔਖਾ ਹੈ, ਬਹੁਤ ਬੇਖਮ ਪੈਂਦਾ ਹੈ, ਜਿੱਥੇ ਅੱਗੇ ਜਾਣਾ ਪੈਣਾ ਹੈ।
ਪੂਰਾ ਸਤਿਗੁਰ ਕਬਹੁ ਨ ਸੇਵਿਆ ਸਿਰ ਠਾਂਡੇ ਜਮ ਜੰਦਾਰਾ।
ਬਾਬਾ ਫਰੀਦ ਜੀ ਨੇ ਵੀ ਆਗੇ ਪੰਥ ਕਰਾਰਾ ਦੇ ਉੱਤੇ ਬਚਨ ਲਿਖੇ ਨੇ, ਪੁਰ ਸੁਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਬਨ ਅਕੇਲਾ। ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦੱਜੈ ਮਨਮੁਖਤਾਈ ਹੀ। ਜਿਹੜੀ ਬੈ ਤਰਨੀ ਨਦੀ ਹੈ ਨਾ, ਕਹਿੰਦੇ ਉਹਦਾ ਪੋਲੋ ਵਾਲ ਨਾਲੋਂ ਵੀ ਸੌਵਾਂ ਹਿੱਸਾ ਬਾਰੀਕ ਹੈ, ਉਹਦੇ ਉੱਤੋਂ ਦੀ ਲੰਘਣਾ ਪੈਂਦਾ, ਅਤੇ ਜਿਹੜੇ ਧਰਮੀ ਨੇ ਉਹ ਤਾਂ ਉੱਥੋਂ ਦੀ ਲੰਘ ਜਾਂਦੇ ਨੇ, ਜਿਹੜੇ ਪਾਪੀ ਨੇ ਫਿਰ ਉਹ ਹੇਠਾਂ ਡਿੱਗਦੇ ਨੇ, ਹੇਠਾਂ ਅੱਗ ਦਾ ਸਮੁੰਦਰ ਹੈ, ਉਹਦੇ ਵਿੱਚ ਡਿੱਗ ਡਿੱਗ ਕੇ ਸੜਦੇ ਮਰਦੇ ਰਹਿੰਦੇ ਨੇ। ਇਸ ਲਈ ਆਗਿਆ ਪੰਥ ਕਰਾਰਾ, ਜਿਹੜਾ ਅੱਗੇ ਪ੍ਰਲੋਕ ਦਾ ਰਸਤਾ ਹੈ ਨਾ, ਉਹ ਬਹੁਤ ਕਰੜਾ, ਬੜਾ ਭਿਆਨਕ ਹੈ। ਪੂਰਾ ਸਤਿਗੁਰ ਕਬਹੁ ਨ ਸੇਵਿਆ, ਹਜ਼ੂਰ ਕਹਿੰਦੇ ਵੇਖ ਲਓ ਜੁਆ ਅਵਸਥਾ ਦੇ ਵਿੱਚ ਇਸ ਜੀਵ ਨੇ ਪੂਰੇ ਸਤਿਗੁਰੂ ਨੂੰ ਕਦੇ ਸੇਵਿਆ ਹੀ ਨਹੀਂ, ਕਦੇ ਗੁਰੂ ਘਰ ਆ ਕੇ ਕੋਈ ਸੇਵਾ ਕੀਤੀ ਹੀ ਨਹੀਂ। ਸਿਰ ਠੰਡੇ ਜਮ ਜੰਦਾਰਾ, ਜਿਹੜੇ ਜਮ ਜੰਦਾਰ ਜਿੰਦੇ ਵੈਰੀ ਨੇ, ਜਲਾਦ ਨੇ, ਉਹ ਸਾਡੇ ਸਿਰ ਤੇ ਖੜੇ ਵੇਖਦੇ ਰਹਿੰਦੇ ਹਨ।
ਧਰਮ ਰਾਏ ਜਬ ਪੱਕ ਰਸ ਬਵਰੇ ਤਬ ਕਿਆ ਜਵਾਬ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਸਮਝਾਉਂਦੇ ਨੇ ਕਿ ਹੁਣ ਤੇ ਜਵਾਨੀ ਦੇ ਨਸ਼ੇ ਵਿੱਚ ਸਭ ਕੁਝ ਭੁੱਲ ਗਏ ਹੈ, ਪਰ ਅੱਗੇ ਜਾ ਕੇ ਜਦੋਂ ਧਰਮ ਰਾਜ ਨੇ ਤੈਨੂੰ ਪਕੜਿਆ, ਉਹ ਪਾਗਲਾ, ਉਸ ਵੇਲੇ ਕੀ ਜਵਾਬ ਦੇਵੇਂਗਾ? ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਵਿੱਚ ਲਿਖਿਆ ਸੀ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੋ ਵੀ ਅਸੀਂ ਚੰਗੇ ਮਾੜੇ ਕੰਮ ਕਰਦੇ ਹਾਂ, ਇਹਨਾਂ ਦਾ ਹਿਸਾਬ ਕਿਤਾਬ ਤੇ ਅੱਗੇ ਧਰਮ ਰਾਜ ਨੇ ਲੈਣਾ ਹੀ ਲੈਣਾ ਹੈ। ਹਜ਼ੂਰ ਕਹਿੰਦੇ ਨੇ ਉਹ ਕੰਵਲਿਆ ਜਦੋਂ ਤੈਨੂੰ ਧਰਮ ਰਾਜ ਨੇ ਪਕੜ ਲਿਆ, ਤਬ ਕਿਆ ਜਵਾਬ ਕਰੇ, ਉਸ ਵੇਲੇ ਕੀ ਜਵਾਬ ਦੇਵੇਂਗਾ?
ਓ ਨਾਨਕ ਦੂਜੈ ਪਹਿਰੇ ਪ੍ਰਾਣੀ ਪਰ ਜੋ ਬਨ ਲਹਿਰੀ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਪ੍ਰਾਣਾ ਤਾਰੀ ਜੀਵ ਇਸ ਜ਼ਿੰਦਗੀ ਰੂਪੀ ਰਾਤ ਦੇ ਦੂਜੇ ਪਹਿਰ ਜੁਵਾ ਅਵਸਥਾ ਦੇ ਅੰਦਰ, ਪਰ ਜੋਬਨ ਲਹਿਰੀ ਦੇ, ਜਦੋਂ ਜੋਬਨ ਜਵਾਨੀ ਭਰਦੀ ਹੈ, ਜੁਵਾ ਅਵਸਥਾ ਆਉਂਦੀ ਹੈ, ਤੇ ਉਸ ਵੇਲੇ ਬੜੀਆਂ ਲਹਿਰਾਂ ਉੱਠਦੀਆਂ ਨੇ, ਬੜੇ ਮਨ ਦੇ ਵਿੱਚ ਫੁਰਨੇ ਤੇ ਤਰੰਗ ਉੱਠਦੇ ਹਨ।
ਤੀਜੈ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਬਿਖ ਸੰਚੈ ਅੰਧ ਅਗਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਜੋ ਅੱਗੇ ਪ੍ਰੌਢਿਆ ਅਵਸਥਾ ਹੈ, ਜਵਾਨੀ ਦੇ ਢਲਣ ਦੀ ਅਵਸਥਾ ਹੈ, ਤੇ ਉਸ ਨੂੰ ਤੀਜਾ ਪਹਿਰ ਬਿਆਨ ਕਰਦੇ ਨੇ। ਤੀਜਾ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਇਹ ਜੀਵਰੂ ਵਣਜਾਰਿਆ ਮਿੱਤਰਾ, ਇਸ ਜ਼ਿੰਦਗੀ ਰੂਪੀ ਰਾਤ ਦੇ ਤੀਜੇ ਪਹਿਰ ਦੇ ਅੰਦਰ ਜਦੋਂ ਜਵਾਨੀ ਢਲਦੀ ਹੈ, ਪ੍ਰੌਢਿਆ ਅਵਸਥਾ ਆਉਂਦੀ ਹੈ, ਤੇ ਉਸ ਵੇਲੇ ਬਿਖ ਸੰਚੈ, ਤੂੰ ਜ਼ਹਿਰ ਨੂੰ ਇਕੱਤਰ ਕਰਦੇ। ਬਿਖ ਤੋਂ ਮੁਰਾਦ ਹੈ ਮਾਇਆ, ਮਾਇਆ ਨੂੰ ਜ਼ਹਿਰ ਹੀ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ। ਬਿਖ ਸੰਚੈ ਅੰਧ ਅਗਿਆਨ, ਜਿਹੜਾ ਅੰਨਾ ਤੇ ਅਗਿਆਨੀ ਜੀਵ ਹੈ, ਤੇ ਇਹ ਉਸ ਪ੍ਰੌਢਿਆ ਅਵਸਥਾ ਦੇ ਵਿੱਚ ਜਾ ਕੇ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੰਦਾ ਹੈ ਵੀ ਮੇਰੇ ਬਾਲ ਬੱਚੇ ਨੇ, ਪਰਿਵਾਰ ਨੇ, ਮੈਂ ਇਹਨਾਂ ਲਈ ਕੁਛ ਨਾ ਕੁਛ ਬਣਾ ਦੇਵਾਂ।
ਉਤਰ ਕਲਤਰ ਮੋਹੇ ਲਪਟਿਆ ਵਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੋਭਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਰੂਪ ਵਣ ਜਾ ਰਿਹਾ ਮਿੱਤਰਾ, ਪੁੱਤਰ ਤੇ ਕਲਤਰ ਇਸਤਰੀ ਦੇ ਮੋਹ ਦੇ ਵਿੱਚ ਉਸ ਵੇਲੇ ਜੀਵ ਖਚਤ ਹੋਇਆ ਰਹਿੰਦਾ ਹੈ। ਅੰਤਰ ਲਹਿਰ ਲੋਭਾਨ, ਤੇ ਅੰਦਰ ਲੋਭ ਦੀ ਲਹਿਰ ਬੜੀ ਪ੍ਰਬਲ ਰੂਪ ਦੇ ਵਿੱਚ ਉੱਠਦੀ ਹੈ, ਬਈ ਮੈਂ ਕਿਸੇ ਤਰੀਕੇ ਦੇ ਨਾਲ ਇੱਕੋ ਦਮ ਬਹੁਤੀ ਮਾਇਆ ਇਕੱਠੀ ਕਰ ਲਵਾਂ। ਇਸ ਤਰ੍ਹਾਂ ਦੇ ਖਿਆਲ ਪ੍ਰੌਢੇ ਅਵਸਥਾ ਵਿੱਚ ਵਧੇਰੇ ਆਉਂਦੇ ਹਨ।
ਅੰਤਰ ਲਹਿਰ ਲੋਭਾਨ ਪਰਾਨੀ ਸੋ ਪ੍ਰਭ ਚੇਤ ਨ ਆਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਵਾਨੀ ਵੀ ਨਿਕਲ ਗਈ, ਹੁਣ ਪ੍ਰੌਢੇ ਅਵਸਥਾ ਆ ਗਈ ਹੈ, 40 ਸਾਲ ਤੋਂ ਟੱਪ ਗਿਆ ਹੈ। ਅੰਤਰ ਲਹਿਰ ਲੋਭਾਨ ਪਰਾਨੀ, ਹੁਣ ਇਸ ਅਵਸਥਾ ਦੇ ਵਿੱਚ ਆ ਕੇ ਜੀਵ ਦੇ ਅੰਦਰ ਲੋਭ ਦੀ ਲਹਿਰ ਬੜੀ ਤੇਜ਼ੀ ਨਾਲ ਉੱਠਦੀ ਹੈ। ਸੋ ਪ੍ਰਭ ਚਿੱਤ ਨਾ ਆਵੇ, ਚਾਹੀਦਾ ਤਾਂ ਇਹ ਸੀ ਰੱਬ ਨੂੰ ਵੀ ਚੇਤੇ ਕਰਦਾ, ਪਰ ਹੁਣ ਮਾਇਆ ਨੂੰ ਹੀ ਚੇਤੇ ਕਰਦਾ ਰਹਿੰਦਾ। ਮਾਇਆ ਮਨੋਹੋਣਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰਮ। ਉਹ ਵਾਹਿਗੁਰੂ ਕਦੇ ਚੇਤੇ ਆਉਂਦਾ ਹੀ ਨਹੀਂ ਹੈ।
ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲੋ, ਪ੍ਰੋਢ ਅਵਸਥਾ ਵਿੱਚ ਸਮਾਂ ਕੱਢ ਕੇ ਸਾਧ ਸੰਗਤ ਵਿੱਚ ਜਾ ਕੇ ਕਦੇ ਭਾਈ ਸਤਸੰਗ ਵੀ ਨਾ ਕੀਤਾ, ਕਦੇ ਸਤਿਗੁਰੂ ਦੇ ਦਰਸ਼ਨ ਵੀ ਨਾ ਕੀਤੇ, ਬਹੁ ਜੋਨੀ ਦੁੱਖ ਪਾਵੇ। ਇਸੇ ਲਈ ਭਾਈ ਬਹੁਤੀਆਂ ਜੂਨਾਂ ਵਿੱਚ ਜਾ ਕੇ ਜੀ ਫਿਰ ਦੁੱਖ ਪਾਉਂਦਾ ਹੈ।
ਨਾਨਕ ਪ੍ਰਾਣੀ ਸਿਰਜਣ ਹਾਰ ਵਿਸਾਰਿਆ ਸਵਾਮੀ ਇੱਕ ਨਿਮਖ ਨ ਲਾਗੋ ਧਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਿਰਜਣ ਹਾਰ ਜੋ ਸਾਡੇ ਸਰੀਰ ਦੀ ਸੰਸਾਰ ਦੀ ਰਚਨਾ ਕਰਨ ਵਾਲਾ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਹੈ, ਤੇ ਉਸ ਮਾਲਕ ਨੂੰ ਭੁਲਾ ਹੀ ਦਿੱਤਾ। ਇੱਕ ਨਿਮਖ ਨਾ ਲੱਗੋ ਧਿਆਨ, ਇੱਕ ਨਿਮਖ ਮਾਤਰ ਵੀ, ਇੱਕ ਅੱਖ ਦੇ ਫੋਰੇ ਮਾਤਰ ਵੀ ਕਦੇ ਵਾਹਿਗੁਰੂ ਦੇ ਨਾਲ ਧਿਆਨ ਨਹੀਂ ਲੱਗ ਸਕਿਆ।
ਨਾਨਕ ਪ੍ਰਾਣੀ ਤੀਜੈ ਪਹਿਰੇ ਬਿਖ ਸੰਚੈ ਅੰਧ ਅਗਿਆਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜੀਵ ਰੂਪ ਵਣਜਾਰਾ ਇਸ ਜ਼ਿੰਦਗੀ ਰੂਪੀ ਰਾਤ ਦੇ ਤੀਜੇ ਪਹਿਰ ਦੇ ਅੰਦਰ ਪਾਪ ਪ੍ਰੋਢ ਅਵਸਥਾ ਦੇ ਵਿੱਚ ਬਿਖ ਸਾਂਚੇ ਅੰਧ ਅਗਿਆਨ, ਇਹ ਅੰਨਾ ਤੇ ਅਗਿਆਨ ਦੇ ਸੰਯੋਗਤ ਬੜੀ ਬੇਸਮਝੀ ਦੇ ਨਾਲ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੰਦਾ ਹੈ। ਪਰ ਜਿਹੜਾ ਅੱਗੇ ਆਉਣ ਵਾਲਾ ਤਨ ਵਾਹਿਗੁਰੂ ਦਾ ਨਾਮ ਹੈ, ਸਿਮਰਨ ਹੈ, ਉਸ ਪਾਸੇ ਧਿਆਨ ਨਹੀਂ ਦਿੰਦਾ, ਮਾਇਆ ਇਕੱਠੀ ਕਰਨ ਵਿੱਚ ਸਮਾਂ ਗੁਆ ਦਿੰਦਾ ਹੈ।
ਥੈ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਦਿਨ ਨੇੜੇ ਨੇੜੇ ਆਇਆ ਸੋਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਰੂਪ ਬਣ ਜਾ ਰਿਹਾ ਮਿੱਤਰਾ ਹੁਣ ਜ਼ਿੰਦਗੀ ਰੂਪੀ ਰਾਤ ਦੇ ਚੌਥੇ ਪੈਰ ਦੇ ਅੰਦਰ, ਜਿਹੜੀ ਬਿਰਧ ਅਵਸਥਾ ਹੈ ਚੌਥਾ ਪੈਰ ਹੈ, ਜਿਹੜੀ 60 ਸਾਲ ਤੋਂ ਅਗਲੀ ਉਮਰ ਹੈ, ਦਿਨ ਨੇੜੇ ਆਇਆ ਸੋਏ। ਹਜ਼ੂਰ ਕਹਿੰਦੇ ਵੀ ਹੁਣ ਤਾਂ ਜਿਹੜਾ ਉਹ ਜਾਣ ਦਾ ਦਿਨ ਹੈ ਉਹ ਨੇੜੇ ਆ ਗਿਆ ਹੈ।
ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ ਤੇਰਾ ਦਰਗਹ ਬੇਲੀ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਕਰਮਾਂ ਦੇ ਵਪਾਰੀ ਜੀਵ ਰੂਪ ਬਣ ਜਾ ਰਿਹਾ ਮਿੱਤਰਾ, ਤੂੰ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਤੇਰਾ ਦਰਗਹ ਬੇਲੀ ਹੋਏ। ਉਹ ਨਾਮ ਜੋ ਗੁਰੂ ਦੁਆਰਾ ਪ੍ਰਾਪਤ ਕੀਤਾ ਹੋਇਆ ਹੋਵੇਗਾ ਉਹ ਦਰਗਾਹ ਦੇ ਵਿੱਚ ਵੀ ਤੇਰਾ ਬੇਲੀ ਸਹਾਇਕ ਹੋਵੇਗਾ।
ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੈ ਹੋਏ ਸਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਰੂਪ ਬਣ ਜਾ ਰਿਹਾ ਮਿੱਤਰਾ, ਤੂੰ ਗੁਰਮੁਖ ਬਣ ਕੇ ਤੇ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਉਸ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਚੇਤੇ ਕਰ, ਅੰਤੇ ਹੋਏ ਸਿਖਾਈ, ਉਹ ਆਉਂਦੇ ਸਮੇਂ ਤੇਰਾ ਸਹਾਈ ਮਦਦਗਾਰ ਹੋਵੇਗਾ।
ਇਹੋ ਮੋਹ ਮਾਇਆ ਤੇਰੇ ਸੰਗ ਨ ਚਾਲੈ ਝੂਠੀ ਪ੍ਰੀਤ ਲਗਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆ ਜੋ ਮਾਇਆ ਦਾ ਮੋਹ ਹੈ, ਜਿਸ ਮਾਇਆ ਦੇ ਮੋਹ ਦੇ ਵਿੱਚ ਖਾਚਤ ਹੋ ਕੇ ਤੂੰ ਵਾਹਿਗੁਰੂ ਨੂੰ ਭੁੱਲ ਗਿਆ ਹੈ, ਯਾਦ ਰੱਖ ਇਹ ਤੇਰੇ ਨਾਲ ਨਹੀਂ ਜਾਣਾ। ਝੂਠੀ ਪ੍ਰੀਤ ਲਗਾਈ, ਤੂੰ ਐਵੇਂ ਝੂਠੀ ਹੀ ਪ੍ਰੀਤੀ ਇਹਦੇ ਵਿੱਚ ਲਾਈ ਹੋਈ ਹੈ, ਕਿਉਂਕਿ ਜਦੋਂ ਇਸਨੇ ਤੇਰੇ ਨਾਲ ਨਹੀਂ ਜਾਣਾ ਤੇ ਫਿਰ ਇਹਦੀ ਪ੍ਰੀਤੀ ਝੂਠੀ ਹੀ ਹੈ।
ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਰੂਪ ਬਣ ਜਾ ਰਿਹਾ ਮਿੱਤਰਾ, ਤੇਰੀ ਸਾਰੀ ਹੀ ਜਿਹੜੀ ਰਾਤ ਹੈ, ਇਸ ਜ਼ਿੰਦਗੀ ਦੀ ਰਾਤ ਹੈ, ਸਾਰੀ ਹਨੇਰੇ ਦੇ ਵਿੱਚ ਹੀ ਲੰਘ ਗਈ ਹੈ। ਸਗਲੀ ਰਹਿਣ ਗੁਦਰੀ ਅੰਧਿਆਰੀ, ਹਨੇਰੇ ਵਿੱਚ ਹੀ ਤੇਰੀ ਸਾਰੀ ਰਾਤ ਲੰਘ ਗਈ ਹੈ, ਭਾਵ ਬੇਸਮਝੀ ਦੇ ਵਿੱਚ, ਮੋਹ ਮਾਇਆ ਦੇ ਵਿੱਚ, ਅਗਿਆਨਤਾ ਵਿੱਚ, ਤੇਰੀ ਸਾਰੀ ਹਨੇਰੇ ਵਿੱਚ ਹੀ ਇਹ ਜ਼ਿੰਦਗੀ ਲੰਘ ਗਈ ਹੈ। ਸੇਵ ਸਤਿਗੁਰ ਚਾਨਣ ਹੋਏ, ਤੂੰ ਬਿਰਧ ਅਵਸਥਾ ਵਿੱਚ ਜਾ ਕੇ ਵੀ ਸਤਿਗੁਰੂ ਦੀ ਸੇਵਾ ਕਰ, ਤੇ ਹੋ ਸਕਦਾ ਗੁਰੂ ਦੀ ਕਿਰਪਾ ਨਾਲ ਚਾਨਣ ਹੋਏ, ਤੇਰੇ ਮਨ ਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਜਾਵੇ, ਕੋਈ ਗੁਰੂ ਸ਼ਬਦ ਦਾ ਸਿਧਾਂਤ ਤੇਰੇ ਅੰਦਰ ਵੀ ਪ੍ਰਗਟ ਹੋ ਜਾਵੇ, ਇਸ ਲਈ ਜਾ ਕੇ ਸਤਿਗੁਰੂ ਦੀ ਸੇਵਾ ਕਰ ਲੈ।
ਬਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਜੀਵ ਰੂਪ ਵਣਜਾਰਿਆ ਮਿੱਤਰਾ, ਇਸ ਅਵਸਥਾ ਰੂਪੀ ਚੌਥੇ ਪਹਿਰ ਦੇ ਅੰਦਰ, ਭਾਵ ਬਿਰਧ ਅਵਸਥਾ ਦੇ ਅੰਦਰ ਦਿਨ ਨੇੜੇ ਆਇਆ ਸੋਏ। ਜਿਹੜਾ ਉਹ ਤੇਰਾ ਜਾਣ ਦਾ ਦਿਨ ਸੀ, ਇਹ ਮਰਨ ਦਾ ਦਿਨ ਸੀ, ਉਹ ਤੇਰੇ ਨੇੜੇ ਆ ਗਿਆ ਤੇ ਹੁਣ ਤੇ ਤੂੰ ਕੁਛ ਸੇਵਾ ਸਿਮਰਨ ਕਰ ਲੈ। ਠੀਕ ਹੈ, ਪਹਿਲਾਂ ਤੇ ਤੂੰ ਨਹੀਂ ਕੁਛ ਕਰ ਸਕਿਆ, ਪਰ ਇਸ ਬਿਰਧ ਅਵਸਥਾ ਵਿੱਚ ਹੀ ਤੂੰ ਕੁਛ ਕਰ ਲੈ ਤਾਂ ਕਿ ਤੇਰੀ ਸਾਰੀ ਜ਼ਿੰਦਗੀ ਸਫਲ ਹੋ ਜਾਵੇ।
ਲਿਖਿਆ ਆਇਆ ਗੋਵਿੰਦ ਕਾ ਬਣ ਜਾ ਰਿਹਾ ਮਿੱਤਰਾ, ਉੱਠ ਚਲੇ ਕਮਾਣਾ ਸਾਥ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਜੀਵ ਜਿਵੇਂ ਆਪਣੀ ਉਮਰ ਭੋਗ ਕੇ ਜ਼ਿੰਦਗੀ ਦੀ ਰਾਤ ਗੁਜ਼ਾਰ ਕੇ ਅੱਗੇ ਚਲਿਆ ਜਾਂਦਾ ਹੈ, ਹੁਣ ਉਹ ਅੱਗੇ ਪੰਜਵੀਂ ਪੌੜੀ ਦੇ ਵਿੱਚ ਬਿਆਨ ਕਰ ਰਹੇ ਹਨ। ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਇਹ ਜੀਵ ਰੂਪ ਵਣਜਾਰਿਆ ਮਿੱਤਰਾ, ਉਸ ਵਾਹਿਗੁਰੂ ਪਰਮੇਸ਼ਰ ਦਾ ਲਿਖਿਆ ਹੋਇਆ ਜਦੋਂ ਸੱਦਾ ਆ ਗਿਆ, ਉੱਠ ਚਲੇ ਕਮਾਣਾ ਸਾਥ, ਤੈਨੂੰ ਉੱਠ ਕੇ ਜਾਣਾ ਪਿਆ ਤੇ ਤੇਰੇ ਨਾਲ ਹੀ ਜਿਹੜੇ ਤੂੰ ਕੋਈ ਕੰਮ ਕੀਤੇ ਸਨ, ਚੰਗੇ ਜਾਂ ਮਾੜੇ, ਪੁੰਨ ਜਾਂ ਪਾਪ, ਜਦੋਂ ਪ੍ਰਲੋਕ ਨੂੰ ਜਾਣ ਲੱਗਿਆ ਉਹ ਵੀ ਉੱਠ ਕੇ ਤੇਰੇ ਨਾਲ ਚੱਲ ਪਏ।
ਇੱਕ ਰਤੀ ਬਿਲਮ ਨਾ ਦੇਵਨੀ ਬਣ ਜਾ ਰਿਹਾ ਮਿੱਤਰਾ, ਓਨੀ ਤਕੜੇ ਪਾਏ ਹੱਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਜਮਦੂਤ ਲੈਣ ਵਾਸਤੇ ਆਉਂਦੇ ਨੇ ਨਾ, ਓਨੀ ਤਕੜੇ ਪਾਏ ਹੱਥ, ਵੀ ਉਹਨਾਂ ਨੇ ਤਕੜੇ ਹੱਥ ਪਾਏ, ਭਾਵ ਉਹਨਾਂ ਨੇ ਜਿਵੇਂ ਕੋਈ ਚੰਗਾ ਤਕੜਾ ਭਲਵਾਨ ਹੁੰਦਾ ਹੈ ਨਾ, ਉਹ ਛੇਤੀ ਕੀਤੇ ਜਦੋਂ ਜੱਫਾ ਪਾ ਲਵੇ ਫਿਰ ਉਹ ਛੱਡਦਾ ਨਹੀਂ। ਇਸ ਤਰ੍ਹਾਂ ਜਮਦੂਤ ਵੀ ਬੜੇ ਜ਼ਾਲਮ ਨੇ, ਬੜੇ ਜੁਰਵਾਣੇ ਨੇ, ਉਹਨਾਂ ਨੇ ਬੜੇ ਤਕੜੇ ਹੱਥ ਪਾਏ। ਇੱਕ ਰਤੀ ਬਿਲਮਨਾ ਦੇਵਨੀ ਬਣ ਜਾ ਰਿਹਾ ਮਿੱਤਰਾ, ਇਹ ਜੀਵ ਰੂ ਬਣ ਜਾ ਰਿਹਾ ਮਿੱਤਰਾ, ਜਦੋਂ ਅੱਗੇ ਜਾਣ ਦਾ ਸਮਾਂ ਆਇਆ ਨਾ, ਤੇ ਇੱਕ ਰੱਤੀ ਭਰ ਵੀ ਉਹਨਾਂ ਨੇ ਦੇਰ ਨਹੀਂ ਹੋਣ ਦੇਣੀ। ਉਹਨਾਂ ਨੇ ਕਹਿਣਾ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ, ਤੈਨੂੰ ਉਹਨਾਂ ਨੇ ਇੱਕ ਮਿੰਟ ਵੀ ਇੱਥੇ ਢਿੱਲ ਮੱਠ ਨਹੀਂ ਕਰਨ ਦੇਣੀ। ਜਿੱਥੇ ਵੀ ਹੋਇਆ, ਜਿਵੇਂ ਵੀ ਹੋਇਆ, ਜਿਹੜੀ ਹਾਲਤ ਵਿੱਚ ਵੀ ਹੋਇਆ, ਔਰ ਉਹਨਾਂ ਨੇ ਤੈਨੂੰ ਪਕੜ ਕੇ ਅੱਗੇ ਲੈ ਜਾਣਾ ਹੈ।
ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਵਾਹਿਗੁਰੂ ਦਾ ਲਿਖਿਆ ਸੱਦਾ ਆ ਗਿਆ, ਕਿਉਂਕਿ ਇਹ ਆਉਂਦਾ ਸਾਰਿਆਂ ਨੂੰ ਹੀ ਹੈ, ਲਿਖਿਆ ਪਹਿਲਾਂ ਹੁੰਦਾ ਹੈ ਤੇ ਫਿਰ ਅਖੀਰ ਤੇ ਵਾਹਿਗੁਰੂ ਸੱਦਾ ਭੇਜਦਾ ਹੈ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਹਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਦਾ ਲਿਖਿਆ ਸੱਦਾ ਆ ਗਿਆ, ਪਕੜ ਚਲਾਇਆ, ਉਸ ਵੇਲੇ ਜਮਦੂਤਾਂ ਨੇ ਫੜ ਕੇ ਤੈਨੂੰ ਅੱਗੇ ਤੋਰ ਲਿਆ। ਮਨਮੁਖ ਸਦਾ ਦੁਹੇਲੇ, ਜਿਹੜੇ ਮਨਮੁਖ ਜੀਵ ਨੇ ਉਹ ਬਈ ਜਮਾਂ ਦੇ ਪਕੜੇ ਹਮੇਸ਼ਾ ਲਈ ਦੁਖੀ ਹੁੰਦੇ ਹਨ।
ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹ ਸਦਾ ਸੁਹੇਲੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਸੇਵਿਆ ਹੈ, ਭਾਵ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਘਰ ਆ ਕੇ ਸੇਵਾ ਕਰਦੇ ਹਨ, ਸੇ ਦਰਗਹ ਸਦਾ ਸੁਹੇਲੇ, ਉਹ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਵੀ ਹਮੇਸ਼ਾ ਲਈ ਸੁਹੇਲੇ ਸੁਖੀ ਹੁੰਦੇ ਨੇ। ਉਹਨਾਂ ਦਾ ਅੱਗੇ ਜਾ ਕੇ ਵੀ ਸਤਿਕਾਰ ਹੁੰਦਾ ਹੈ, ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਿੱਛੇ ਆਖਿਆ ਸੀ, ਵਿੱਚ ਦੁਨੀਆਂ ਸੇਵ ਕਮਾਈਏ ਤੋ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਜਿਨ੍ਹਾਂ 'ਤੇ ਪੂਰੇ ਸਤਿਗੁਰੂ ਦੀ ਮਿਹਰ ਹੁੰਦੀ ਹੈ, ਉਹ ਗੁਰਮੁਖ ਪਿਆਰੇ ਦਰਗਾਹ ਦੇ ਵਿੱਚ ਵੀ ਹਮੇਸ਼ਾ ਸੁਖ ਸਤਿਕਾਰ ਦੇ ਨਾਲ ਜਾਂਦੇ ਹਨ।
ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਅਖੀਰਲੇ ਪਹਿਰੇ ਸ਼ਬਦ ਵਿੱਚ ਉਚਾਰਨ ਕਰਦੇ ਹਨ, ਵੀ ਗੁਰਮੁਖੋ ਕਰਮ ਧਰਤੀ ਸਰੀਰ ਜੁਗ ਅੰਤਰ, ਇਸ ਕਲਯੁਗ ਦੇ ਅੰਦਰ ਆ ਜੋ ਸਰੀਰ ਹੈ, ਮਨੁੱਖੀ ਸਰੀਰ ਹੈ, ਕਰਮਾਂ ਦੀ ਧਰਤੀ ਹੈ। ਪਿੱਛੇ ਪੰਕਤੀ ਆਈ ਸੀ ਨਾ, ਵੀ ਉਹ ਵਾਹਿਗੁਰੂ ਆਪ ਹੀ ਸਭ ਕੁਛ ਕਰਦਾ ਕਰਾਉਂਦਾ ਹੈ, ਪਰ ਉਹ ਬ੍ਰਹਮ ਗਿਆਨੀ ਦੀ ਅਵਸਥਾ ਸੀ, ਉਹ ਹੁਕਮ ਦੀ ਖੇਡ ਸੀ। ਪਰ ਹੁਣ ਇੱਥੇ ਆ ਕੇ ਸਾਡੇ ਤਲ ਦੀ ਗੱਲ ਕਰਦੇ ਹਨ, ਕਰਮ ਧਰਤੀ ਸਰੀਰ ਯੁਗ ਅੰਤਰ, ਵੀ ਇਸ ਕਲਯੁਗ ਦੇ ਅੰਦਰ ਜੋ ਸਾਨੂੰ ਮਨੁੱਖੀ ਸਰੀਰ ਮਿਲਿਆ ਹੈ, ਇਹ ਕਰਮਾਂ ਦੀ ਧਰਤੀ ਹੈ। ਜੋ ਬੋਵੈ ਸੋ ਖਾਤ, ਇਸ ਸਰੀਰ ਰੂਪੀ ਖੇਤ ਵਿੱਚ ਜੋ ਵੀ ਮਨੁੱਖ ਬੀਜ ਬੀਜਦਾ ਹੈ, ਚੰਗਾ ਮਾੜਾ ਬੀਜ ਬੀਜਦਾ ਹੈ, ਸੋ ਖਾਤ ਵੀ ਉਹੋ ਜਿਹਾ ਹੀ ਉਹ ਫਲ ਖਾਂਦਾ ਹੈ।
ਨਾਨਕ ਭਗਤ ਸੋ ਹੈ ਦਰਬਾਰੇ, ਮਨਮੁਖ ਸਦਾ ਪਵਾਤ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਭਗਤ ਨੇ, ਉਸ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਸੁਹੈ ਦਾ ਅਰਥ ਹੈ ਸੋਭਾ ਪ੍ਰਾਪਤ ਕਰਦੇ ਨੇ। ਮਨਮੁਖ ਸਦਾ ਪਵਾਤ, ਜਿਹੜੇ ਮਨਮੁਖ ਨੇ ਉਹ ਹਮੇਸ਼ਾ ਲਈ ਪਵਾਤ ਦਾ ਅਰਥ ਹੈ ਉਹ ਪਰਮਾਏ ਜਾਂਦੇ ਨੇ, ਉਹਨਾਂ ਨੂੰ ਜੂਨਾਂ ਦੇ ਵਿੱਚ ਪਰਮਾਇਆ ਜਾਂਦਾ ਹੈ। ਅਤੇ ਜਿਹੜੇ ਭਗਤ ਨੇ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੋਭਾ ਪ੍ਰਾਪਤ ਕਰਦੇ ਨੇ, ਉਹਨਾਂ ਦਾ ਸਤਿਕਾਰ ਹੁੰਦਾ ਹੈ, ਉਹਨਾਂ ਨੂੰ ਜਿਉਂ ਆਇਆ ਆਖਿਆ ਜਾਂਦਾ ਹੈ। ਰੇਰੇ ਦਰਗਹਿ ਹੈ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਸੰਤਾਂ ਮਾਨੋ, ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਏ ਪਲੋਸੋਂ ਕੇਸ ਚਵਰ ਕਰ ਫੇਰੀ। ਧਰਮਰਾਜ ਵਾਹਿਗੁਰੂ ਦੇ ਭਗਤਾਂ ਦਾ ਬੜਾ ਸਤਿਕਾਰ ਕਰਦਾ ਹੈ। ਨਾਨਕ ਧਰਮ ਐਸੇ ਚਵੇ ਹੈ ਕੀਤੋ ਪਵਨ ਪੁਨੀਤ। ਧਰਮਰਾਜ ਸਤਿਕਾਰ ਦੇ ਨਾਲ ਇਹ ਗੱਲ ਕਹਿੰਦਾ ਹੈ, ਜਦੋਂ ਕੋਈ ਮਹਾਂਪੁਰਖ ਜਾਂਦਾ, ਮਹਾਰਾਜ ਤੁਸਾਂ ਤੇ ਮੇਰਾ ਘਰ ਪਵਿੱਤਰ ਕਰ ਦਿੱਤਾ। ਇਸ ਤਰ੍ਹਾਂ ਵਾਹਿਗੁਰੂ ਦੇ ਭਗਤ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਸੋਭਾ ਪ੍ਰਾਪਤ ਕਰਦੇ ਹਨ। ਮਨਮੁਖ ਸਦਾ ਪਵਾਦ, ਜਿਹੜੇ ਮਨਮੁਖ ਨੇ ਉਹਨਾਂ ਨੂੰ ਬਈ ਅੱਗੇ ਜੂਨਾਂ ਦੇ ਵਿੱਚ ਪਰਮਾਇਆ ਜਾਂਦਾ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੁੰਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ, ਅਤੇ ਫਿਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨਾਇਕ ਦੇ ਪੁੱਤਰ ਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਜਿਨ੍ਹਾਂ ਨੂੰ ਆਪਾਂ ਵੀ ਸੁਣਿਆ, ਕਿਉਂਕਿ ਗੁਰਬਾਣੀ ਸਰਬਕਾਲੀ ਅਤੇ ਸਰਬਸਾਂਝੀ ਹੈ। ਹੋ ਸਕਦਾ ਉਸ ਵੇਲੇ ਉਸ ਨਾਇਕ ਅਤੇ ਨਾਇਕ ਦੇ ਪੁੱਤਰ ਦੇ ਪ੍ਰਥਾਏ ਹੀ ਉਪਦੇਸ਼ ਉਚਾਰਨ ਕੀਤਾ ਹੋਵੇ, ਪਰ ਇਸ ਵੇਲੇ ਤਾਂ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ। ਕੋਈ ਵੀ ਇਸ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਮਨ ਵਿੱਚ ਧਾਰਨ ਕਰ ਲਵੇ, ਸਤਿਗੁਰੂ ਦੇ ਬਚਨ ਹੈ, ਸੋ ਪ੍ਰਵਾਨ ਜਿਸ ਹਿਰਦੈ ਵਸਾਈ, ਉਹ ਵੀ ਉਹ ਦਰਗਾਹ ਵਿੱਚ ਪ੍ਰਵਾਨ ਹੋ ਸਕਦਾ ਹੈ। ਸਤਿਗੁਰੂ ਦੇ ਬਚਨ ਨੇ, ਸੁਣ ਉਪਦੇਸ਼ ਹਿਰਦੈ ਵਸਾਵਹੋ, ਮਨ ਇੱਛੇ ਨਾਨਕ ਫਲ ਪਾਵੋ। ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮਨ ਵਿੱਚ ਵਸਾਉਣ ਦੀ ਲੋੜ ਹੁੰਦੀ ਹੈ, ਅਤੇ ਜਿਹੜਾ ਮਨ ਦੇ ਵਿੱਚ ਵਸਾ ਲਵੇ ਉਹ ਮਨ ਇੱਛਤ ਸਾਰੇ ਹੀ ਫਲ ਪ੍ਰਾਪਤ ਕਰ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਧਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ। ਕਹੋ ਨਾਨਕ ਭਗਤ ਸੋ ਹੈ ਦਰਬਾਰੇ, ਮਨਮੁਖ ਸਦਾ ਪਵਾਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।